ਵਾਰੀ ਜਾਵਾਂ, ਮੈਂ ਸਦਕੇ ਸਦਕੇ ਜਾਵਾਂ ਗੁਰੂ ਨਾਨਕ ਨਿਰੰਕਾਰ ਤੋਂ। ਉੱਚੋਂ ਵਾਲੇ ਬਾਬਾ ਹਰਨਾਮ ਸਿੰਘ ਮਹਾਰਾਜ ਤੋਂ। ਸਦਕੇ ਜਾਵਾਂ ਗੁਰੂ ਨਾਨਕ ਨਿਰੰਕਾਰ ਤੋਂ। ਉੱਚੋਂ ਵਾਲੇ ਬਾਬਾ ਹਰਨਾਮ ਸਿੰਘ ਮਹਾਰਾਜ ਤੋਂ। ਬਲਿਹਾਰ ਬਾਬਾ ਨੰਦ ਸਿੰਘ ਜੀ, ਤੇਰੇ ਰੰਗਾਂ ਤੋਂ ਬਲਿਹਾਰ ਬਾਬਾ ਨੰਦ ਸਿੰਘ ਜੀ, ਸਦਕੇ ਸੌ ਸੌ ਵਾਰ ਬਾਬਾ ਨੰਦ ਸਿੰਘ ਜੀ, ਮੈਂ ਸਦਕੇ ਸੌ ਸੌ ਵਾਰ ਬਾਬਾ ਨੰਦ ਸਿੰਘ ਜੀ, ਬਲਿਹਾਰ ਬਾਬਾ ਨੰਦ ਸਿੰਘ ਜੀ, ਤੇਰੇ ਰੰਗਾਂ ਤੋਂ ਬਲਿਹਾਰ ਬਾਬਾ ਨੰਦ ਸਿੰਘ ਜੀ।
ਬਾਬਾ ਨੰਦ ਸਿੰਘ ਸਾਹਿਬ ਮੇਰੇ ਸਰਤਾਜ, ਮੇਰੇ ਸਾਹਿਬ, ਮੇਰੇ ਸ਼ਹਿਨਸ਼ਾਹ। ਫਰਮਾਇਆ ਗੁਰੂ ਨਾਨਕ ਦੇ ਚਾਰ ਸਰੂਪ ਹਨ। ਪਹਿਲਾ ਨਿਰਗੁਣ, ਦੂਜਾ ਸਰਗੁਣ, ਤੀਜਾ ਗੁਰਬਾਣੀ, ਚੌਥਾ ਨਿਮਰਤਾ ਗਰੀਬੀ। ਨਿਰੰਕਾਰ ਦੇ ਚਾਰ ਸਰੂਪਾਂ ਦੇ ਵਿੱਚ, ਗੁਰੂ ਨਾਨਕ ਦੇ ਚਾਰ ਸਰੂਪਾਂ 'ਚ ਚੌਥਾ ਸਰੂਪ ਨਿਮਰਤਾ ਗਰੀਬੀ। ਕੈਸੀ ਨਿਮਰਤਾ, ਕੈਸੀ ਗਰੀਬੀ, ਕਿਸ ਤਰ੍ਹਾਂ ਦੇ ਪੂਰਨੇ ਨਿਰੰਕਾਰ ਆਪ ਆ ਕੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਨੇ ਪਾਏ, ਗੁਰੂ ਨਾਨਕ ਨੇ ਫਿਰ ਨੌ ਸਰੂਪਾਂ 'ਚ ਸਿੱਖੀ ਦੇ ਐਸੇ ਪੂਰਨੇ ਪਾ ਕੇ ਦੱਸੇ ਜਿਹੜੇ ਨਿਮਰਤਾ ਦੇ ਪੂਰਨੇ ਸਨ। ਕੀ ਫਰਮਾਉਂਦੇ ਹਨ ਗੁਰੂ ਨਾਨਕ ਸਾਹਿਬ? ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਕਦੀ ਉਹਨਾਂ ਨੇ ਕੋਈ ਲਫ਼ਜ਼ ਇਸਤੇਮਾਲ ਕੀਤਾ, ਕਦੀ ਸਾਰੀ ਬਾਣੀ 'ਚ ਮੈਂ ਨਾਨਕ ਕਿਹਾ? ਸਿਰਫ जेड़े लफ्ज इस्तेमाल किते, नानक नीच, नानक कीट, नानक गरीब, नानक पूतना, नानक बेताला। गरीब नवाज ने निम्रता और गरीबी की सिखर करती, ऐसी निम्रता और गरीबी च वरते। फिर गुरु साहबान ने ओ पूरने पाके दसे, गुरु अंगद साहब ने, गुरु अमरदास जी ने, गुरु रामदास जी ने, गुरु अर्जन पातशाह ने, पर निरंकार ने यह निम्रता का स्वरूप बना लिया। निम्रता के स्वरूप च आप आ गए। यह निम्रता है कि एक दफा बाबा नंद सिंह साहब ने सारी संगत च पुछया कि रब नालों भी कोई वड्डी चीज है। लाजवाब हो गए भी रब नालों भी कोई वड्डा हो सकता है। सारे एक दूजे का मूंह देखन सोचा च पै गए। फिर बाबा नंद सिंह साहब कहन लगे कि वड्डा कौन है जेतू या जिन्हों जित लिया जाए। फिर जवाब दिता गरीब नवाज जेतू। कहन लगे निम्रता गरीबी ए उसनू जित सकती है, ए जेतू है, इस करके रब नालों भी वड्डी है क्योंकि जेतू है। तो साध संगत जी ये जेड़ा चौथा स्वरूप है बनाया किदे करके से? ये बनाया मेरे वर्गे कुत्तियां वास्ते कि जे साडा गुरु साडा निरंकार जे गरीबी च इस तरह विचर सकता है तो एक सिख कदी हंकारिया हो सकता है, कदी हमे दे विच ग्रस्त हो सकता है। तो साध संगत जी पहलों तो आपां बाबा नंद सिंह साहब ने जेड़े पूरने पा के दसे हैं, जेड़े फिर उन्होंने आप पूरने पाए, जेड़ा इस स्वरूप का एक सूरज कायम करता जेड़ा चमक रहा है, और वो सूरज दियां शवावां ते किरणां दे बारे च ही मैं कुछ दसांगा अज। वो तो पहलों एक बेनती कर लईए, कते ए गरीबी दे बारे च दसदे होए कते कोई मान आ जाए, पहलों उस गरीबी निम्रता दी भीख मंगीए किहदे कोलों? बाबा नंद सिंह साहब कोलों। पाड़ो बाबा नंद सिंह जी महाराज, बाबा नंद सिंह साहब बख्शो दात गरीबी।
बाबा नंद सिंह जी, बाबा नंद सिंह जी, मैनू बख्शो दात गरीबी दी। बाबा नंद सिंह जी, बाबा नंद सिंह जी, मैनू बख्शो दात गरीबी दी।
बाबा नंद सिंह जी, बाबा नंद सिंह जी, मैनू बख्शो दात गरीबी दी। बाबा नंद सिंह जी, बाबा नंद सिंह जी, मैनू बख्शो दात गरीबी दी।
मेरे बाबा जी, मेरे बाबा जी, मैनू बख्शो दात गरीबी दी। मेरे बाबा जी, मेरे बाबा जी, मैनू बख्शो दात गरीबी दी।
मेरे बाबा जी, मेरे बाबा जी, मैनू बख्शो दात गरीबी दी। मेरे बाबा जी, मेरे बाबा जी, मैनू बख्शो दात गरीबी दी।
बाबा नंद सिंह जी, बाबा नंद सिंह जी, मैनू बख्शो दात गरीबी दी। बाबा नंद सिंह जी, बाबा नंद सिंह जी, मैनू बख्शो दात गरीबी दी।
बाबा नंद सिंह जी, बाबा नंद सिंह जी, मैनू बख्शो दात गरीबी दी। बाबा नंद सिंह जी, बाबा नंद सिंह जी, मैनू बख्शो दात गरीबी दी।
बाबा नंद सिंह जी दे दर तो मिलदी दात गरीबी दी। बाबा नंद सिंह जी दे दर तो ਮਿਲਦੀ ਦਾ ਗਰੀਬੀ ਦੀ ਇੱਥੋਂ ਮਿਲਦੀ ਦਾ ਗਰੀਬੀ ਦੀ ਇੱਥੋਂ ਲੈ ਲੋ ਦਾਤ ਗਰੀਬੀ ਦੀ ਬਾਬਾ ਆਨੰਦ ਸਿੰਘ ਜੀ ਦੇ ਦਰ ਤੋਂ ਮਿਲਦੀ ਦਾ ਗਰੀਬੀ ਦੀ ਇੱਥੋਂ ਮਿਲਦੀ ਦਾ ਗਰੀਬੀ ਦੀ ਇੱਥੋਂ ਲੈ ਲੋ ਦਾਤ ਗਰੀਬੀ ਦੀ ਇੱਥੋਂ ਲੈ ਲੋ ਦਾਤ ਗਰੀਬੀ ਦੀ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ ਬਾਬਾ ਜੀ ਮੇਰੇ ਬਾਬਾ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ ਮੇਰੇ ਬਾਬਾ ਜੀ ਮੇਰੇ ਬਾਬਾ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ ਸਭ ਤੋਂ ਵੱਡੀ ਦਾਤ ਗਰੀਬੀ 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 ਬਾਬੇ ਲੈ ਕੇ ਆਏ ਗਰੀਬੀ ਬਾਬਾ ਜੀ ਨੇ ਵੰਡੀ ਗਰੀਬੀ ਬਾਬੇ ਲੈ ਕੇ ਆਏ ਗਰੀਬੀ ਬਾਬਾ ਜੀ ਨੇ ਵੰਡੀ ਗਰੀਬੀ ਬਾਬਾ ਜੀ ਨੇ ਵੰਡੀ ਗਰੀਬੀ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ
ਬਾਬਾ ਆਨੰਦ ਸਿੰਘ ਸਾਹਿਬ ਇੱਕ ਭੋਰੇ 'ਚ ਤਪੱਸਿਆ ਕਰ ਰਹੇ ਹਨ ਇੱਕ ਜ਼ਿਮੀਂਦਾਰ ਹੈ ਦੂਰ ਪਿੰਡ ਹੈ ਉੱਥੋਂ ਇੱਕ ਪ੍ਰਸ਼ਾਦਾ ਰੋਜ਼ ਬਣਾ ਕੇ ਇੱਕ ਟਾਈਮ ਉਹ ਰੱਖ ਜਾਂਦਾ ਹੈ ਬਾਹਰੀ ਔਰ ਅਗਲੇ ਦਿਨ ਆ ਕੇ ਆਪਣਾ ਕੱਪੜਾ ਚੁੱਕ ਕੇ ਲੈ ਜਾਂਦਾ ਹੈ ਅਤੇ ਦੂਜੀ ਪੋਟਲੀ ਰੱਖ ਜਾਂਦਾ ਰਿਸ਼ੀਕੇਸ਼ ਦੇ ਵਿੱਚ ਇੱਕ ਜਣੇ ਨੇ ਬੜੀ ਤਪੱਸਿਆ ਕੀਤੀ ਸਾਰੀ ਉਮਰ ਗਾਲਤੀ ਪਰ ਬਣਿਆ ਕੁਛ ਨਾ ਅਖੀਰ ਜਦੋਂ ਬਿਰਧ ਹੋ ਗਿਆ ਅਰਜੋਈਆਂ ਕੀਤੀਆਂ ਕਿ ਗਰੀਬ ਨਵਾਜ਼ ਮੈਂ ਸਾਰੀ ਉਮਰ ਆਪਣੀ ਗਲਤੀ ਮੈਂ ਤੇਰੇ ਸਵਾ ਕੋਈ ਹੋਰ ਨਿਸ਼ਾਨਾ ਨਹੀਂ ਰੱਖਿਆ ਪਰ ਮੈਨੂੰ ਹੁਣ ਤੱਕ ਤੇਰਾ ਕੁਛ ਪਤਾ ਨਹੀਂ ਲੱਗਾ ਮੈਨੂੰ ਕੋਈ ਪ੍ਰਾਪਤਗੀ ਨਹੀਂ ਹੋਈ ਗਰੀਬ ਨਵਾਜ਼ ਮੇਰਾ ਕਸੂਰ ਤਾਂ ਦੱਸੋ ਮੈਂ ਕੀ ਕੀਤਾ ਹੈ ਜਿਸ ਵਕਤ ਇੱਦਾਂ ਦੀਆਂ ਅਰਜੋਈਆਂ ਰੋ ਕੇ ਕੀਤੀਆਂ ਤਾਂ ਭਜਨ ਕਰਦੇ ਨੂੰ ਆਕਾਸ਼ਬਾਣੀ ਹੋਈ ਉਹਦੇ ਵਿੱਚ ਸਿਰਫ ਉਹ ਜਗ੍ਹਾ ਦੱਸੀ ਗਈ ਫਲਾਨੀ ਜਗ੍ਹਾ ਜਾ ਕੇ ਸਿੱਖਿਆ ਲੈ ਲੈ ਤੁਰਿਆ ਉੱਥੇ ਪਹੁੰਚ ਗਿਆ ਪਿੰਡ, ਉੱਥੋਂ ਪਤਾ ਕਰ ਰਿਹਾ ਵੀ ਇੱਥੇ ਕੋਈ ਮਹਾਂਪੁਰਸ਼ ਰਹਿੰਦੇ ਹੈ। ਕਿਸੇ ਨੇ ਦੱਸਿਆ ਕਿ ਇੰਨੇ ਕੁ ਕੋਹ 'ਤੇ ਇੱਕ ਭੋਰਾ ਖੋਦਿਆ ਹੋਇਆ, ਉੱਥੇ ਭਜਨ ਕਰਦੇ ਹੈ। ਇੱਕ ਜ਼ਿਮੀਦਾਰ ਇੱਥੋਂ ਦਾ ਹੈ ਜਿਹੜਾ ਇੱਕ ਪ੍ਰਸ਼ਾਦਾ ਲੈ ਜਾਂਦਾ, ਹੋਰ ਤਾਂ ਕੋਈ ਉਸ ਪਾਸੇ ਜਾ ਹੀ ਨਹੀਂ ਸਕਦਾ। ਉਹ ਜ਼ਿਮੀਦਾਰ ਨੂੰ ਬੇਨਤੀ ਕੀਤੀ, ਉਸ ਅਸਥਾਨ 'ਤੇ ਲੈ ਗਿਆ। ਉਹ ਕਹਿਣ ਲੱਗਾ ਕਿ ਮੈਨੂੰ ਕੋਈ ਹੁਕਮ ਨਹੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਡਿਸਟਰਬ ਕਰਨ ਦਾ। ਜਗ੍ਹਾ ਦਿਖਾ ਤੀ, ਦੱਸਿਆ ਕਿ ਇੱਕ ਵਾਰੀ ਸਿਰਫ ਭੋਰੇ 'ਚੋਂ ਬਾਹਰ ਨਿਕਲਦੇ ਹੈ, ਮੇਰੀ ਇਹ ਪੋਟਲੀ ਪਈ ਹੁੰਦੀ ਹੈ, ਜੇ ਛਕਣਾ ਚਾਹੁਣ ਕੁਛ ਛਕ ਲੈਂਦੇ ਹੈ, ਨਹੀਂ ਤਾਂ ਉਸੇ ਤਰ੍ਹਾਂ ਮੈਂ ਅਗਲੇ ਦਿਨ ਪੋਟਲੀ ਦੂਜੀ ਰੱਖ ਜਾਂਦਾ। ਖੜ੍ਹਾ ਰਿਹਾ, ਦੂਰ ਕਰਕੇ ਖੜ੍ਹਾ ਰਿਹਾ। ਬਾਬਾ ਨੰਦ ਸਿੰਘ ਸਾਹਿਬ ਜਿਸ ਵਕਤ ਆਪਣੇ ਭੋਰੇ 'ਚੋਂ ਬਾਹਰ ਆਏ ਹਨ ਅਤੇ ਦੂਰੋਂ ਹੀ ਨਮਸਕਾਰ ਕੀਤੀ। ਬਾਬਾ ਨੰਦ ਸਿੰਘ ਸਾਹਿਬ ਨੇ ਦੇਖਿਆ ਉਸਦੇ ਵੱਲ, ਪਰ ਕੋਈ ਬਚਨ ਨਹੀਂ ਕੀਤਾ। ਆਪਣਾ ਜੋੜਾ ਉੱਥੇ ਹੀ ਲਾ ਕੇ ਬਾਬਾ ਨੰਦ ਸਿੰਘ ਸਾਹਿਬ ਦੇ ਪਾਸ ਆ ਕੇ ਬੜੇ ਸਤਿਕਾਰ ਨਾਲ ਨਮਸਕਾਰ ਕੀਤੇ ਅਤੇ ਆਪ ਹੀ ਕਹਿਣ ਲੱਗਾ ਕਿ ਗਰੀਬ ਨਿਵਾਜ਼, ਮੈਂ ਤਾਂ ਆਪਣੀ ਸਾਰੀ ਉਮਰ ਗਾਲਤੀ, ਮੈਂ ਅਰਜੋਈ ਕੀਤੀ ਸੀ ਰੱਬ ਦੇ ਅੱਗੇ, ਆਪਣੇ ਇਸ਼ਟ ਦੇ ਅੱਗੇ ਬੜੀ ਬੇਨਤੀ ਕੀਤੀ ਰੋ ਕੇ ਕਿ ਮੇਰੀ ਇਹ ਸਾਰੀ ਉਮਰ ਜ਼ਾਇਆ ਹੋ ਗਈ, ਇਹ ਮੇਰੀ ਜੰਨੀ ਕਾਲਣਾ ਹੈ, ਇਹ ਬਿਲਕੁਲ ਜ਼ਾਇਆ ਚਲੀ ਗਈ। ਅੱਗੋਂ ਗਰੀਬ ਨਿਵਾਜ਼ ਜਿਹੜੀ ਆਕਾਸ਼ਬਾਣੀ ਹੋਈ, ਉਹ ਇੱਥੋਂ ਦਾ ਪਤਾ ਦੱਸਿਆ ਕਿ ਜਾ ਉਹਨਾਂ ਕੋਲੋਂ ਪੁੱਛ ਲੈ। ਉਹਦੀ ਗੱਲ ਸੁਣੀ ਬਾਬਾ ਨੰਦ ਸਿੰਘ ਮਹਾਰਾਜ, ਫਕੀਰਾਂ ਦੇ ਸ਼ਹਿਨਸ਼ਾਹ, ਸੰਤਾਂ ਦੇ ਮਹਾਂਪੁਰਸ਼ਾਂ ਦੇ ਸਰਤਾਜ, ਉੱਥੋਂ ਉਹਦੇ ਜੋੜਿਆਂ ਪਾਸ ਗਏ, ਜੋੜੇ ਚੁੱਕੇ, ਆਪਣੇ ਸਫੈਦ ਮੁਬਾਰਕ ਦਾੜੇ ਦੇ ਨਾਲ ਜੋੜੇ ਸਾਫ ਕੀਤੇ। ਚੰਗੀ ਤਰ੍ਹਾਂ ਜੋੜੇ ਸਾਫ ਕਰਕੇ ਗਰੀਬ ਨਿਵਾਜ਼ ਵਾਪਸ ਆਪਣੇ ਭੋਰੇ 'ਚ ਚਲੇ ਗਏ। ਉਹ ਦੇਖ ਰਿਹਾ ਉਹਦੀਆਂ ਭੁੱਬਾਂ ਨਿਕਲੀਆਂ, ਪਰ ਬਾਬਾ ਨੰਦ ਸਿੰਘ ਸਾਹਿਬ ਉਹਨੂੰ ਪ੍ਰਾਪਤਗੀ ਦਾ ਤਰੀਕਾ ਕੀ ਦੱਸ ਕੇ ਗਏ। ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੀ। ਫੇਰ ਜਦੋਂ ਭੁੱਬਾਂ ਨਿਕਲੀਆਂ, ਸੋਚਦਾ ਕਿ ਮੈਂ ਹੀ ਕਰਦਾ ਰਿਹਾ, ਮੈਂ ਇਹੀ ਕਰਦਾ ਰਿਹਾ ਕਿ ਮੇਰੀ ਕਾਲਣਾ ਕਿੱਥੇ ਗਈ, ਮੇਰੀ ਆਯੂ ਖਤਮ ਹੋ ਗਈ, ਮੈਂ ਇੰਨਾ ਨਾਮ ਜਪਿਆ ਔਰ ਮੈਨੂੰ ਹਾਲੇ ਤੱਕ ਮਿਲਿਆ ਕੁਛ ਨਹੀਂ, ਔਰ ਜਿਨ੍ਹਾਂ ਨੂੰ ਸਭ ਕੁਛ ਮਿਲਿਆ ਹੋਇਆ ਉਹ ਕੀ ਕਰਕੇ ਚਲੇ ਗਏ। ਫੇਰ ਜਿੱਥੇ ਬਾਬਾ ਨੰਦ ਸਿੰਘ ਸਾਹਿਬ ਖੜ੍ਹੇ ਹੋਏ ਸੀ ਜਦੋਂ ਗੱਲ ਕੀਤੀ ਹੈ, ਫੇਰ ਉਹ ਚਾਨਾ ਦੀ ਧੂੜ 'ਤੇ ਆਪਣਾ ਮਸਤਕ ਰੱਖ ਕੇ ਕਹਿ ਕੀ ਕੇ
ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾ ਗਰੀਬੀ ਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾ ਗਰੀਬੀ ਦੀ। ਬਾਬਾ ਜੀ ਮੇਰੇ ਬਾਬਾ ਜੀ, ਮੈਨੂੰ ਬਖਸ਼ੋ ਦਾ ਗਰੀਬੀ ਦੀ। ਮੇਰੇ ਬਾਬਾ ਜੀ, ਮੇਰੇ ਬਾਬਾ ਜੀ, ਮੈਨੂੰ ਬਖਸ਼ੋ ਦਾ ਗਰੀਬੀ ਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾ ਗਰੀਬੀ ਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾ ਗਰੀਬੀ। ਇਹ ਦਰ ਹੈ ਬਾਬੇ ਨੰਦ ਸਿੰਘ ਦਾ, ਇਹਦਾ ਦਿਨ ਦਿਨ ਨੂਰ ਸਵਾਇਆ ਏ, ਜੋ ਪਾਇਆ ਹੈ ਅਸੀਂ ਸਾਧ ਸੰਗਤ ਇਸੇ ਹੀ ਦਰ ਤੋਂ ਪਾਇਆ ਹੈ। ਇਹ ਦਰ ਹੈ ਬਾਬੇ ਨੰਦ ਸਿੰਘ ਦਾ, ਇਹਦਾ ਦਿਨ ਦਿਨ ਨੂਰ ਸਵਾਇਆ ਏ, ਜੋ ਪਾਇਆ ਹੈ ਅਸੀਂ ਸਾਧ ਸੰਗਤ ਇਸੇ ਹੀ ਦਰ ਤੋਂ ਪਾਇਆ ਏ, ਇਸੇ ਹੀ ਦਰ ਤੋਂ ਪਾਇਆ ਏ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾ ਗਰੀਬੀ ਦੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ
ਇੱਕ ਰਿਸ਼ੀ ਜਿਸਨੇ ਆਪਣੀ ਸਾਰੀ ਉਮਰ ਗਾਲਤੀ, ਜਿਸਨੇ ਸਾਰੀ ਉਮਰ ਘਾਲਣਾ ਚਲਾਤੀ, ਉਹ ਇਹ ਭੀਖ ਮੰਗ ਰਿਹਾ ਕਿਹਦੇ ਕੋਲੋਂ? ਬਾਬਾ ਨੰਦ ਸਿੰਘ ਸਾਹਿਬ ਕੋਲੋਂ, ਜਿਹੜੇ ਚੁੱਪ ਉਸ ਨਿਮਰਤਾ ਦੇ ਨਾਲ ਉਹਨੂੰ ਸਭ ਤੋਂ ਵੱਡਾ ਸਬਕ ਦੇ ਗਏ ਹਨ। ਕੀ ਭੀਖ ਮੰਗ ਰਿਹਾ ਬਾਬਾ ਨੰਦ ਸਿੰਘ ਸਾਹਿਬ? ਬਖਸ਼ੋ ਦਾਤ ਗਰੀਬੀ ਦੀ। ਆਪਾਂ ਤਾਂ ਬਹੁਤ ਛੋਟੇ ਹਾਂ, ਆਪਾਂ ਕਿਹੜੀਆਂ ਕਾਲਨਾਵਾਂ ਕਰ ਲਈਆਂ ਹਨ, ਆਪਾਂ ਕਿਹੜੀ ਤਪੱਸਿਆ ਕੀਤੀ ਹੈ? ਜੇ ਕਿਤੇ ਬਾਬਾ ਨੰਦ ਸਿੰਘ ਸਾਹਿਬ ਦੀ ਉਹ ਮਿਹਰ ਦੀ ਨਜ਼ਰ ਉਹਨਾਂ ਨੇ ਕੀਤੀ, ਪਿਤਾ ਜੀ ਵੱਲ ਕੀਤੀ, ਔਰ ਇਹ ਸਭ ਤੋਂ ਵੱਡੀ ਦਾਤ ਜਿਹੜੀ ਨਿਮਰਤਾ ਅਤੇ ਗਰੀਬੀ ਹੈ, ਉਹਨਾਂ ਦੀ ਝੋਲੀ ਭਰ ਦਿੱਤੀ ਸੀ। ਜ਼ਰਾ ਆਪਾਂ ਵੀ ਥੋੜ੍ਹੀ ਜਿਹੀ ਬਾਬਾ ਜੀ ਨੂੰ ਇੱਕ ਬੇਨਤੀ ਕਰੀਏ ਕਿ ਇਹ ਦਾਤ, ਇਹਦਾ ਕਿਨਕਾ ਗਰੀਬ ਨਵਾਜ ਸਾਨੂੰ ਵੀ ਬਖਸ਼ ਦਿਓ।
ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾਤ ਗਰੀਬੀ ਦੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾਤ ਗਰੀਬੀ ਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾਤ ਗਰੀਬੀ ਦੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾਤ ਗਰੀਬੀ ਦੀ। ਰੱਬ ਮਿਲਦਾ ਗਰੀਬੀ ਦਾਵੇ ਦੁਨੀਆ ਮਾਣ ਕਰਦੀ, 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 ਦੁਨੀਆ ਮਾਣ ਕਰਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾਤ ਗਰੀਬੀ ਦੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਮੈਨੂੰ ਬਖਸ਼ੋ ਦਾਤ ਗਰੀਬੀ ਦੀ। बाबा नंद सिंह जी, बाबा नंद सिंह जी मैनू बख्शो दात गरीबी दी। बाबा नंद सिंह जी, बाबा नंद सिंह जी मैनू बख्शो दात गरीबी दी। ਦਿਲੋ ਤੇ ਆਉਂਦੇ ਬਾਬਿਆਂ ਨੂੰ ਦਰਸ਼ਨ, ਉਹਨਾਂ ਨੂੰ ਜ਼ਰੂਰ ਹੁੰਦੇ ਜੋ ਲੋਚਨ, ਮੇਰੇ ਬਾਬਿਆਂ ਨੂੰ ਪਰ ਤਾਖੋ ਤੇ ਹਜ਼ੂਰ ਹੁੰਦੇ। ਜੋ ਦਿਲੋ ਤੇ ਆਉਂਦੇ ਬਾਬਿਆਂ ਨੂੰ ਦਰਸ਼ਨ, ਉਹਨਾਂ ਨੂੰ ਜ਼ਰੂਰ ਹੁੰਦੇ ਜੋ ਲੋਚਨ, ਮੇਰੇ ਬਾਬਿਆਂ ਨੂੰ ਪਰ ਤਾਖੋ ਥੇ ਹਜ਼ੂਰ ਹੁੰਦੇ, ਪਰ ਤਾਖੋ ਥੇ ਹਜ਼ੂਰ ਹੁੰਦੇ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ। ਜੋ ਸੱਚੇ ਹਿਰਦਿਆਂ ਨਾਲ ਬਾਬਿਆਂ ਦੇ ਦਰ ਤੇ ਸੀਸ ਨਵਾਉਂਦੇ ਨੇ, ਉਹ ਚੋਲੀਆਂ ਪਰ ਪਰ ਜਾਂਦੇ ਨੇ, ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਨੇ। ਜੋ ਸੱਚੇ ਹਿਰਦਿਆਂ ਨਾਲ ਬਾਬਿਆਂ ਦੇ ਦਰ ਤੇ ਸੀਸ ਨਵਾਉਂਦੇ ਨੇ, ਉਹ ਚੋਲੀਆਂ ਪਰ ਪਰ ਜਾਂਦੇ ਨੇ, ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਨੇ, ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਨੇ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾਤ ਗਰੀਬੀ ਦੀ।
ਗੁਰੂ ਨਾਨਕ ਦਾ ਦਰਬਾਰ ਸਜਿਆ ਹੋਇਆ, ਬਾਬਾ ਨੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਹਨ। ਸੰਗਤ ਨੂੰ ਮੁਖਾਤਬ ਕਰਕੇ ਇੱਕ ਸਵਾਲ ਪੁੱਛਿਆ, ਗੁਰੂ ਨਾਨਕ ਦੇ ਚਰਨਾਂ ਨੂੰ ਕਮਲ ਫੁੱਲ ਨਾਲ ਤੁਲਨਾ ਦਿੱਤੀ ਹੈ, ਚਰਨ ਕਮਲ ਕਿਹਾ ਹੈ, ਇਸ ਦਾ ਕੀ ਮਤਲਬ ਪੁੱਛਿਆ। ਇੱਕ ਪੜ੍ਹੇ ਲਿਖੇ ਚੰਗੇ ਸੰਗੀ ਨੇ ਜਵਾਬ ਦਿੱਤਾ ਸੋਚ ਕੇ ਕਿ ਜੀ ਕਮਲ ਫੁੱਲ ਨਿਰਲੇਪ ਹੈ, ਕੰਵਲ ਫੁੱਲ ਸੋਹਣਾ ਲੱਗਦਾ ਹੈ, ਕੰਵਲ ਫੁੱਲ ਸੁਗੰਧੀ ਹੈ, ਉਹਦੀ ਮਹਿਕ ਹੈ, ਉਸ ਦੀ ਖੁਸ਼ਬੂ ਹੈ। ਬਾਬਾ ਨੰਦ ਸਿੰਘ ਸਾਹਿਬ ਪੁੱਛਦੇ ਹਨ ਤੇ ਚਰਨ ਕਮਲਾਂ ਦੀ ਕਿਹੜੀ ਮਹਿਕ ਹੈ, ਚਰਨ ਕਮਲਾਂ ਦੀ ਕਿਹੜੀ ਖੁਸ਼ਬੂ ਹੈ, ਕਿਹੜੀ ਸੁਗੰਧੀ ਹੈ? ਤਾਂ ਸੋਚ ਕੇ ਅੱਗੋਂ ਜਵਾਬ ਦਿੰਦਾ ਹੈ, ਕਹਿਣ ਲੱਗਾ ਜੀ, ਗੁਰੂ ਨਾਨਕ ਦੇ ਚਰਨ ਕਮਲਾਂ ਦੀ ਸੁਗੰਧੀ, ਮਹਿਕ, ਖੁਸ਼ਬੂ ਨਿਮਰਤਾ ਹੈ, ਗਰੀਬੀ ਹੈ। ਬਾਬਾ ਨੰਦ ਸਿੰਘ ਸਾਹਿਬ ਬਹੁਤ ਖੁਸ਼ ਹੋਏ ਤੇ ਫਰਮਾਇਆ, ਠੀਕ ਠੀਕ ਸਾਧ ਸੰਗਤ ਜੀ, ਉਹ ਜਿਹੜਾ ਨਿਮਰਤਾ ਦਾ ਅੰਮ੍ਰਿਤ ਵਗਦਾ ਹੈ, ਜਿਹੜੀ ਉਹ ਨਿਮਰਤਾ ਦੀ ਖੁਸ਼ਬੂ ਮਹਿਕ ਵਹਿੰਦੀ ਹੈ, ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚੋਂ ਵਹਿੰਦੀ ਹੈ, ਕਿਉਂਕਿ ਉਹ ਸਰੂਪ ਹੀ ਨਿਮਰਤਾ ਦਾ ਹੈ, ਉਹਦਾ ਚੌਥਾ ਸਰੂਪ ਹੀ ਨਿਮਰਤਾ ਹੈ ਨਿਰੰਕਾਰ ਦਾ। ਨਿਮਰਤਾ ਦੇ ਵਿੱਚ ਉਹ ਸਾਰਾ ਅੰਮ੍ਰਿਤ ਗੁਰੂ ਨਾਨਕ ਦੇ ਚਰਨਾਂ ਵਿੱਚ ਦੀ ਵਗ ਰਿਹਾ ਹੈ। ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਲਾਉਂਦੇ ਹਨ, ਉਹ ਵਡਭਾਗੀ ਇਸ ਖੁਸ਼ਬੂ ਦੀ ਮਹਿਕ ਦਾ ਰੰਗ ਸਭ ਮਾਣਦੇ ਹਨ, ਉਹ ਇਸ ਮਹਿਕ 'ਚ ਇਸ਼ਨਾਨ ਕਰਦੇ ਹਨ, ਉਹ ਇਸ ਖੁਸ਼ਬੂ ਦੇ ਵਿੱਚ ਰੰਗੇ ਰਹਿੰਦੇ ਹਨ। ਬਾਬਾ ਨੰਦ ਸਿੰਘ ਸਾਹਿਬ ਇੱਕ ਦਿਨ ਆਸਣ 'ਤੇ ਮੌਜੂਦ ਨਾ, ਭਾਈ ਰਤਨ ਸਿੰਘ ਕਲੇਰਾਂ ਤੋਂ ਰੋਜ਼ ਜਾਂਦਾ ਸੀ, ਸ਼ਾਮ ਨੂੰ ਗਿਆ, ਠਾਠ 'ਤੇ ਪੁੱਜਾ, ਬਾਹਰ ਜੋੜਿਆਂ ਵਾਲੀ ਜਗ੍ਹਾ 'ਤੇ ਜੋੜੇ ਲਾ ਤੇ, ਹੋਰ ਵੀ ਸੰਗਤ ਆਉਂਦੀ ਸੀ, ਪਿੰਡਾਂ ਤੋਂ ਆਉਂਦੀ ਸੀ, ਦੇਖਿਆ ਕਈ ਜੋੜੇ ਪਏ ਹਨ, ਪਰ ਇੱਕ ਜਣਾ ਜੋੜਿਆਂ ਦੇ ਵਿੱਚ ਚੁੱਪ ਕਰਕੇ ਬੈਠਾ ਹੋਇਆ। ਸੋਚਿਆ ਕਿ ਵੀ ਇੰਨੀ ਦੂਰ ਤੋਂ, ਇੰਨੇ ਕੂਹ ਤੋਂ ਆਈਦਾ ਰੋਜ਼, ਜੇ ਕਿਤੇ ਜੋੜੇ ਚੁੱਕੇ ਲੈ ਗਿਆ ਤਾਂ ਪੈਦਲ ਜਾਣਾ ਤਾਂ ਬੜਾ ਮੁਸ਼ਕਲ ਹੈ, ਰਸਤੇ 'ਚ ਤਾਂ ਕੰਢਿਆਂ ਨਹੀਂ ਬਹੁਤ ਤੰਗ ਕਰਨਾ। ਇਹ ਸੋਚ ਕੇ ਜਾ ਕੇ ਜ਼ਰਾ ਰੋਜ਼ ਪੁੱਛਦਾ, ਕਿਹੜਾ ਹੋਏ, ਕੌਣ ਬੈਠਾ? ਜਵਾਬ ਨਾ ਮਿਲਿਆ, ਹਨੇਰਾ ਸੀ, ਥੋੜ੍ਹਾ ਕੋਲ ਜਾ ਕੇ ਪੁੱਛਦਾ, ਗੱਲ ਕਿਉਂ ਨਹੀਂ ਕਰਦਾ, ਤੂੰ ਕੌਣ ਹੈ? ਜਦੋਂ ਦੇਖਿਆ ਗੌਰ ਨਾਲ ਜਵਾਬ ਨਾ ਮਿਲਣ 'ਤੇ, ਤਾਂ ਬਾਬਾ ਨੰਦ ਸਿੰਘ ਸਾਹਿਬ ਆਪਣੇ ਹਜ਼ੂਰੀਏ ਦੇ ਨਾਲ ਸੰਗਤ ਦੇ ਜੋੜੇ ਸਾਫ਼ ਕਰ ਰਹੇ ਸਨ। ਬੜਾ ਘਬਰਾਇਆ ਕਿ ਇਹ ਤਾਂ ਬਾਬਾ ਜੀ ਜੋੜੇ ਸਾਫ਼ ਕਰ ਰਹੇ ਹਨ। ਫਿਰ ਲੱਗਾ ਮਾਫ਼ੀ ਮੰਗਣ ਕਿ ਪਾਤਸ਼ਾਹ ਗਲਤੀ ਹੋ ਗਈ। ਕਹਿਣ ਲੱਗੇ, ਆਪ ਸੇਵਾ ਕਰਨੀ ਨਹੀਂ ਅਤੇ ਦੂਜਿਆਂ ਨੂੰ ਵੀ ਨਹੀਂ ਕਰਨ ਦੇਣੀ। ਬਾਬਾ ਰਤਨ ਸਿੰਘ ਫਿਰ ਦੱਸਦਾ ਹੈ ਸਾਨੂੰ ਕਿ ਮੈਂ ਜਦੋਂ ਵੀ ਅਗਲੀ ਵਾਰੀ ਆਇਆ, ਕਿਸੇ ਬੁੱਝੇ 'ਚ ਆਪਣੇ ਜੋੜੇ ਛੁਪਾ ਕੇ ਤਾਂ ਅੰਦਰ ਜਾਂਦਾ ਸੀ, ਐਸਾ ਘਬਰਾਇਆ ਕਿ ਬਾਬਾ ਨੰਦ ਸਿੰਘ ਸਾਹਿਬ ਸਾਡੇ ਜੋੜੇ ਸਾਫ਼ ਕਰਦੇ ਹਨ, ਸੰਗਤ ਦੇ ਜੋੜੇ ਸਾਫ਼ ਕਰਦੇ ਹਨ। ਸਾਧ ਸੰਗਤ ਜੀ ਬੈਠੇ ਹੋਣਾ, ਮੈਂ ਪਿਤਾ ਜੀ ਨਾਲ ਜਾ ਕੇ, ਦੋ ਥੜੇ ਆਲੇ ਦੁਆਲੇ ਬਣੇ ਹੋਏ ਹਨ, ਉਹਨਾਂ ਦਾ ਜਿਹੜਾ ਆਸਣ ਸੀ ਉਸ ਦੀ ਸਤਾ, ਉਹਦਾ ਲੈਵਲ, ਕਿਉਂਕਿ ਟੋਇਆ ਪੁੱਟ ਕੇ ਬਣਾਇਆ ਹੋਇਆ ਸੀ, ਉਸ ਦਾ ਲੈਵਲ, ਉਹਨਾਂ ਦੀ ਸੀਸ ਦਾ ਲੈਵਲ ਵੀ ਸੰਗਤ ਦੇ ਚਰਨਾਂ ਦੀ ਸਤਾ ਉਸ ਲੈਵਲ ਤੋਂ ਥੱਲੇ ਸੀ। ਜਦੋਂ ਸੱਚੇ ਪਾਤਸ਼ਾਹ ਨੇ ਬਚਨ ਕਰਨਾ, ਅਸੀਂ ਉੱਤੇ ਬੈਠੇ ਹਾਂ ਥੱਲੇ ਦੇਖਣਾ, ਐਸੀ ਦਿਲ 'ਚ ਸ਼ਰਮ ਆਉਣੀ। ਹੁਣ ਵੀ ਮੈਂ ਸੋਚਦਾ, ਮੈਂ ਕਹਿੰਦਾ ਸੀ ਹੈ ਕੀ, ਸਾਡਾ ਸਾਹਿਬ ਥੱਲੇ ਬੈਠਾ ਸਾਨੂੰ ਉੱਤੇ ਦੇਖ ਰਿਹਾ ਅਤੇ ਅਸੀਂ ਉਸ ਨੂੰ ਥੱਲੇ ਦੇਖ ਰਹੇ ਹਾਂ। ਸਾਧ ਸੰਗਤ ਜੀ, ਬਾਬਾ ਨੰਦ ਸਿੰਘ ਸਾਹਿਬ ਦੀ ਨਿਮਰਤਾ ਦੇ ਪੂਰਨਿਆਂ ਦਾ ਕੋਈ ਅੰਤ ਹੈ ਹੀ ਨਹੀਂ। ਜਿਸ ਤਰ੍ਹਾਂ ਉਹਨਾਂ ਨੇ ਨਿਮਰਤਾ दिखाई दुनिया नूं, जो पूरने पाके उन्होंने दसे उन्हां दा वर्णन नहीं हो सकता, वह कहन सुनन तो बाहर हैं। एक दफा मैं पिता जी नूं पुछया, मैं क्या जी बाबा नरसिंह साहब दी निम्रता गरीबी जी करदा है कि उन्हां दे चरणां दे विच उस धूड़ दे विच हर वेले लिपटे रही, पर एक शब्द का मतलब नहीं समझ आता। पुछया कि जी जेड़ा ये गुरु ग्रंथ साहब का शब्द है, पहला मरण कबूल जीवन की छड़ आस, हो सबन की रेनका तो आओ हमारे पास। सच्चे पातशाह ये फरमाते हैं कि पहला मरण कबूल जीवन की छड़ आस, फिर सारिया की धूड़ बन के आ जा, फिर साढ़े पास आ। मैं क्या जी सारिया की धूड़ कदम बन सकते, बाबा नरसिंह साहब के दर से प्रवान हो ना होवे, उन्होंने चरणों प्रवान होना हो सब की धूड़ कदम बन सकते। फिर पिता जी ने उदा मतलब समझाया, पर सात संगत जी उन्होंने चरणों की धूड़ बनने तो पहलो उस निम्रता का जेड़ा फिर पिता जी ने मतलब समझाया वह समझन तो पहलो एक बारी तो बाबियां नूं चेते कर लिए। बाबा नंद सिंह साहब बख्शो दात गरीबी दी पढ़वे।
बाबा नंद सिंह जी, बाबा नंद सिंह जी मैनू बख्शो दात गरीबी दी, बाबा नंद सिंह जी, बाबा नंद सिंह जी मैनू बख्शो दात गरीबी दी। बाबा नंद सिंह जी मैनू बख्शो दात गरीबी दी, बाबा नंद सिंह जी, बाबा नंद सिंह जी मैनू बख्शो दात गरीबी दी। गरीबी दा दातार बाबा नंद सिंह जी, तू निमरत ते गरीबी दा दातार बाबा नंद सिंह जी, तू गरीबी दी वर्षा लाई मोले तार बाबा नंद सिंह जी, गरीबी दी वर्षा लाई मोले तार बाबा नंद सिंह जी, तू गरीबी दी वर्षा लाई मोले तार बाबा नंद सिंह जी। बाबा नंद सिंह जी, बाबा नंद सिंह जी मैनू बख्शो दात गरीबी दी, बाबा नंद सिंह जी, बाबा नंद सिंह जी मैनू बख्शो दात गरीबी दी। तरस करो मेरे बाबा जी मैनू बख्शो दात रहम करो मेरे बाबा जी मैनू बख्शो दात गरीबी दी बनंद सिंह जी बाबा नंद सिंह जी मैनू बख्शो दात गरीबी दी बाबा नंद सिंह जी बाबा नंद सिंह जी मैनू बख्शो दात गरीबी दी ग्रंथ दी सेवा दे बाबे जिथे भी पूरने पा गए ने गुरु ग्रंथ दी सेवा दे बाबे जिथे भी पूरने पा गए ने निम्रता ते गरीबी दी मेहरा दामी वरसा गए ने ते गरीबी दी मेहरा दामी वरसा गए ने निमरत ते गरीबी दी मेहरा दामी वरसा गए ने बाबा नंद सिंह जी बाबा नंद सिंह जी मैनू बख्शो दात गरीबी दी बाबा नंद सिंह जी बाबा नंद सिंह जी मैनू बख्शो दात गरीबी दी बाबा जी मेरे बाबा जी मैनू बख्शो दात गरीबी दी मेरे बाबा जी मेरे बाबा जी मैनू बख्शो दात गरीबी दी बाबा नंद सिंह जी मैनू बख्शो दात गरीबी दी बाबा नंद सिंह जी बाबा नंद सिंह जी मैनू बख्शो दात गरीबी दी चरना दी धूड़ च रुलदा रहा हर स्वास बाबा नंद सिंह जी तेरे चरना दी धूड़ च रुलदा रहा हर स्वास बाबा नंद सिंह जी पर तख रूप तू निम्रता दा निरंकार बाबा नंद सिंह जी तेरी जुगो जुग महकी रहे गुलजार बाबा नंद सिंह जी तेरी जुगो जुग महकी रहे गुलजार बाबा नंद सिंह जी तेरी जुगो जुग महकी रहे गुलजार बाबा नंद सिंह जी बाबा नंद सिंह जी बाबा नंद सिंह जी मैनू बख्शो दात गरीबी दी बाबा नंद सिंह जी बाबा नंद सिंह जी मैनू बख्शो दात गरीबी दी
सबन की रेन का तो आओ हमारे पास। पिताजी ने इस अवस्था नूं समझान तो पहलों एक साखी सुना। एक दफा पांडो छुपदे फिरदे हन जंगल दे विच 12 साल कटने हन। ਦਰਯੋਧਨ ਨੇ ਦਰਵਾਸਾ ਰਿਸ਼ੀ ਉਹਨਾਂ ਪਾਸ ਬੇਨਤੀ ਕੀਤੀ ਕਿ ਗਰੀਬ ਨਿਵਾਜ ਉਹਨਾਂ ਦਾ ਪਤਾ ਨਹੀਂ ਕੀ ਹਾਲ ਹੋਏਗਾ, ਤੁਸੀਂ ਤਾਂ ਜਾ ਕੇ ਉਹਨਾਂ ਦਾ ਹਾਲ ਪੁੱਛ ਲਓ। ਉਸ ਦੀ ਚਾਲ ਸੀ, ਉਹ ਚਾਹੁੰਦਾ ਸੀ ਵੀ ਇਹ ਜਾਣਗੇ ਇਹਨਾਂ ਨਾਲ ਸੇਵਕ ਬੜੇ ਹੋਣਗੇ, ਇਹ ਜਦੋਂ ਪਹੁੰਚਣਗੇ ਇਹਨਾਂ ਦੀ ਸੇਵਾ ਹੋ ਨਹੀਂ ਸਕੇਗੀ, ਇਹ ਸਰਾਪ ਝੱਟ ਦੇ ਦਿੰਦੇ ਹਨ, ਇਹਨਾਂ ਦੇ ਸਰਾਪ ਨਾਲ ਹੀ ਮੇਰੀ ਦੁਸ਼ਮਣੀ ਦਾ ਮਕਸਦ ਪੂਰਾ ਹੋ ਜਾਏਗਾ। ਦਰਵਾਸਾ ਰਿਸ਼ੀ ਪਹੁੰਚ ਗਏ, ਜਿਸ ਵਕਤ ਗਏ ਉੱਥੇ ਜਿਹੜੀ ਜੰਗਲ 'ਚ ਕੁਟੀਆ 'ਚ ਰਹਿ ਰਹੇ ਸੀ ਉੱਥੇ ਜਾ ਦਰਵਾਜ਼ਾ ਖਟਖਟਾਇਆ, ਖੋਲਿਆ ਤਾਂ ਅੱਗੋਂ ਦਰੋਪਦੀ ਦੇਖਿਆ ਕਿ ਦਰਵਾਸਾ ਰਿਸ਼ੀ ਹਨ, ਕੋਈ 40-50 ਉਹਨਾਂ ਦੇ ਸੇਵਕ ਨਾਲ ਹਨ। ਉਹਨੇ ਬੜੇ ਸਤਿਕਾਰ ਨਾਲ ਨਮਸਕਾਰ ਕੀਤੀ ਤਾਂ ਅੱਗੋਂ ਆਏ ਸੀ ਹੁਣ ਬੜੀ ਦੂਰੋਂ ਚੱਲ ਕੇ, ਕਹਿਣ ਲੱਗੇ ਦੇਖ ਬੀਬਾ ਸਾਨੂੰ ਲੱਗੀ ਹੈ ਭੁੱਖ, ਅਸੀਂ ਛਕਣਾ ਪ੍ਰਸ਼ਾਦਾ, ਅਸੀਂ ਦਰਿਆ 'ਤੇ ਇਸ਼ਨਾਨ ਕਰ ਆਈਏ, ਤੂੰ ਪ੍ਰਸ਼ਾਦਾ ਪੜੋਸ 'ਤੇ ਅਸੀਂ ਆਏ। ਇਹ ਕਹਿ ਕੇ ਉਹ ਤਾਂ ਚਲੇ ਗਏ ਇਸ਼ਨਾਨ ਕਰਨ। ਹੁਣ ਦਰੋਪਦੀ ਕੋਸਣ ਲੱਗੀ ਆਪਣੀ ਕਿਸਮਤ ਨੂੰ, ਘਰ 'ਚ ਕੁਛ ਨਾ, ਅਤੇ 5 ਪਾਂਡਵ ਗਏ ਹੋਏ ਹਨ ਕੁਛ ਖਾਣੇ ਦਾ ਪ੍ਰਬੰਧ ਕਰਨ। ਕੋਸ ਰਹੀ ਹੈ ਅਤੇ ਦਿਲ 'ਚ ਸੋਚ ਰਹੀ ਹੈ ਕਿ ਉਸ ਵੇਲੇ ਜਾਂ ਜਦੋਂ ਚੀਰਹਰਨ ਹੋਇਆ ਮੈਂ ਬਚ ਗਈ, ਪਰ ਅੱਜ ਇਹਨਾਂ ਦੇ ਸਰਾਪ ਤੋਂ ਨਹੀਂ ਬਚ ਸਕਦੀ। ਫਿਰ ਸੋਚਿਆ ਵੀ ਭਗਵਾਨ ਕ੍ਰਿਸ਼ਨ ਨੇ ਹੀ ਉਸ ਵੇਲੇ ਮੇਰੀ ਸਹਾਇਤਾ ਕੀਤੀ ਸੀ, ਅਤੇ ਅਰਦਾਸ ਕਰਨ ਲੱਗੀ ਕਿ ਕਿਸੇ ਤਰੀਕੇ ਨਾਲ ਮੈਨੂੰ ਬਚਾਓ। ਥੋੜ੍ਹੀ ਦੇਰ ਬਾਅਦ ਦੇਖਿਆ 5-7 ਮਿੰਟਾਂ ਬਾਅਦ ਤੇ ਭਗਵਾਨ ਕ੍ਰਿਸ਼ਨ ਖੜ੍ਹੇ ਬਾਹਰ, ਕਹਿਣ ਲੱਗੇ ਦਰੋਪਦੀ ਸਾਨੂੰ ਭੁੱਖ ਬੜੀ ਲੱਗੀ ਹੈ ਪ੍ਰਸ਼ਾਦਾ ਛਕਾ। ਉਹਨੇ ਕਿਹਾ ਵੀ ਇਹ ਤਾਂ ਮਦਦ ਕੀ ਹੋਈ, ਇਹਨਾਂ ਨੂੰ ਤਾਂ ਆਪ ਭੁੱਖ ਲੱਗੀ ਹੋਈ ਹੈ, ਪਹਿਲਾਂ ਹੀ ਸੋਚ ਰਹੀ ਸੀ ਪਤਾ ਨਹੀਂ ਮੇਰੇ ਨਾਲ ਕੀ ਹੋਣਾ। ਗਈ ਤਾਂ ਜਿਹੜਾ ਮੁੱਧਾ ਪਤੀਲਾ ਖਾਲੀ ਪਿਆ ਸੀ ਉਹ ਚੁੱਕ ਕੇ ਲਿਆ ਕੇ ਅੱਗੇ ਕਰਤਾ ਵੀ ਆਹ ਸਾਡੀ ਹਾਲਤ ਹੈ, ਅੱਗੇ ਕਰਤਾ। ਭਗਵਾਨ ਕ੍ਰਿਸ਼ਨ ਨੇ ਪਤੀਲੇ ਦੇ ਵਿੱਚ ਦੇਖਿਆ ਇੱਕ ਪਾਸੇ ਇੱਕ ਚੌਲ ਚਿਪਟਿਆ ਰਹਿ ਗਿਆ ਸੀ, ਉਹਨੂੰ ਐਂ ਖੁਰਚ ਕੇ ਆਪਣੀ ਉਂਗਲੀ ਨਾਲ ਕੱਢਿਆ ਔਰ ਕੱਢ ਕੇ ਆਪਣੇ ਮੂੰਹ 'ਚ ਪਾ ਲਿਆ, ਅਤੇ ਉਹ ਦੇਖ ਰਹੀ ਹੈ ਦਰੋਪਦੀ। ਕਹਿਣ ਲੱਗੇ ਦਰੋਪਦੀ ਅਸੀਂ ਤ੍ਰਿਪਤ ਹੋ ਗਏ। ਜਦੋਂ ਉਹਨਾਂ ਨੇ ਕਿਹਾ ਤ੍ਰਿਪਤ ਹੋ ਗਏ, ਉੱਧਰ ਦਰਵਾਸਾ ਰਿਸ਼ੀ ਅਤੇ ਉਹਨਾਂ ਦੇ ਸਾਰੇ ਸੇਵਕ ਜਦੋਂ ਇਸ਼ਨਾਨ ਕਰਕੇ ਨਿਕਲੇ, ਦਰਵਾਸਾ ਰਿਸ਼ੀ ਉਹਨਾਂ ਨੂੰ ਕਹਿਣ ਸੇਵਕਾਂ ਨੂੰ ਕੋਈ ਉਹਨੂੰ ਬੀਬੀ ਨੂੰ ਤਾਂ ਪ੍ਰਸ਼ਾਦਾ ਪੜੋਸਣ ਵਾਸਤੇ ਕਹਿ ਆਏ, ਇਹ ਤਾਂ ਭੁੱਖੀ ਕੋਈ ਨਹੀਂ ਰਹੀ ਹੈ, ਬਿਲਕੁਲ ਹੀ ਤ੍ਰਿਪਤ ਹੋ ਗਏ। ਉਹ ਕਹਿਣ ਲੱਗੇ ਜੀ ਅਸੀਂ ਵੀ ਤ੍ਰਿਪਤ ਹੋ ਗਏ ਹਾਂ, ਭੁੱਖ ਤਾਂ ਖਤਮ ਹੋ ਗਈ ਹੈ। ਉਹ ਕਹਿਣ ਲੱਗੇ ਉਹ ਬੀਬੀ ਨੂੰ ਕਿਵੇਂ ਦਿਖਾਵਾਂਗੇ, ਉੱਥੋਂ ਹੀ ਵਾਪਸ ਚਲੇ ਗਏ। ਭਗਵਾਨ ਕ੍ਰਿਸ਼ਨ ਹੱਸ ਰਹੇ ਦੇਖ ਰਹੇ ਦਰੋਪਦੀ ਵੱਲ, ਤਾਂ ਦਰੋਪਦੀ ਸੋਚ ਰਹੀ ਹੈ ਵੀ ਹੁਣ ਹੋਏਗਾ ਕਿ ਉਹ ਆਉਣ ਵਾਲੇ ਕਦੀ ਐਂਦੀ ਦੇਖੇ ਕਦੀ ਆਉਂਦੀ ਦੇਖੇ। ਭਗਵਾਨ ਕ੍ਰਿਸ਼ਨ ਕਹਿੰਦੇ ਆ ਕੀ ਦੇਖ ਰਹੀ? ਕਹਿਣ ਲੱਗੀ ਜੀ ਉਹ ਦਰਵਾਸਾ ਰਿਸ਼ੀ ਹੁਣੀ ਆਏ ਹੋਏ ਆ ਅਤੇ ਉਹਨਾਂ ਦੇ ਸੇਵਕ ਉਹਨਾਂ ਨੇ ਆਉਣਾ ਅਤੇ ਪ੍ਰਸ਼ਾਦਾ ਪੜੋਸਣ ਵਾਸਤੇ ਕਹਿ ਗਏ। ਕਹਿਣ ਲੱਗੇ ਕਿ ਜਿਸ ਵਕਤ ਅਸੀਂ ਤ੍ਰਿਪਤ ਹੋ ਗਏ ਹਾਂ ਤਾਂ ਫਿਰ ਸਾਰੀ ਲੁਕਾਈ ਤ੍ਰਿਪਤ ਹੋ ਗਈ, ਸਾਰੀ ਰਚਨਾ ਤ੍ਰਿਪਤ ਹੋ ਗਈ। ਬੜੀ ਹੈਰਾਨ ਹੋਈ, ਸੁਣ ਕੇ ਹੌਸਲਾ ਹੋਇਆ। ਪਿਤਾ ਜੀ ਸਮਝਾਉਂਦੇ ਹੈ, ਕਹਿਣ ਲੱਗੇ ਦੇਖ ਕਾਕਾ ਜਿਸ ਵਕਤ ਆਪਾਂ ਇੱਕ ਦਰਖਤ ਦੇ ਇੱਕ ਬ੍ਰਿਸ਼ ਦੇ ਮੁੱਢ ਨੂੰ ਪਾਣੀ ਦਿੰਦੇ ਹਾਂ ਅਤੇ ਉਹ ਜਿਹੜਾ ਪਾਣੀ ਹੈ ਉਹ ਟਹਿਣੀਆਂ ਨੂੰ ਅਤੇ ਪੱਤਿਆਂ ਨੂੰ ਪਹੁੰਚ ਜਾਂਦਾ ਹੈ, ਟਹਿਣੀਆਂ ਤੇ ਪੱਤਿਆਂ ਨੂੰ ਅਲੈਦਾ ਪਾਣੀ ਦੇਣ ਦੀ ਲੋੜ ਨਹੀਂ ਹੁੰਦੀ। ਜਿਸ ਵਕਤ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਈਏ, ਉਹਦੀ ਰੇਨਕਾ ਬਣ ਜਾਈਏ ਸਤਿਗੁਰੂ ਦੇ ਚਰਨਾਂ ਦੀ, ਤਾਂ ਫਿਰ ਹੁੰਦਾ ਕੀ ਹੈ। ਜਿਸ ਤਰ੍ਹਾਂ ਉਹ ਭਗਵਾਨ ਕ੍ਰਿਸ਼ਨ ਦਰੋਪਦੀ ਨੂੰ ਸਮਝਾ ਰਹੇ ਹਨ, ਮੇਰਾ ਸਤਿਗੁਰ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਮੇ ਰਿਹਾ ਸਮਾਇਆ, ਸਾਰਿਆਂ ਵਿੱਚ ਸਤਿਗੁਰੂ ਹੀ ਤਾਂ ਸਮਾਇਆ ਹੋਇਆ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਇਹ ਸਾਰਾ ਆਕਾਰ ਇਹ ਹੈ, ਇਹ ਬ੍ਰਹਮ ਗਿਆਨੀ ਦਾ ਤਾਂ ਹੈ। ਜਿਸ ਵਕਤ ਜਿਹੜਾ ਸਤਿਗੁਰੂ ਸਭ ਦੇ ਵਿੱਚ ਹੈ, ਅਵਿਨਾਸ਼ੀ ਪੁਰਖ, ਸਮੇ ਰਿਹਾ ਸਮਾਇਆ, ਜਿਹੜਾ ਸਭ ਸਮਾਇਆ ਹੋਇਆ, ਜਿਸ ਵਕਤ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਗਏ, ਤਾਂ ਸਾਰੀ ਰੇਨ, ਸਾਰੀ ਲੁਕਾਈ ਦੀ ਰੇਨਕਾ ਬਣ ਗਏ, ਸਭ ਸ੍ਰਿਸ਼ਟੀ ਦੀ ਧੂੜ ਬਣ ਗਏ। ਜਿਸ ਵਕਤ ਬ੍ਰਹਮ ਗਿਆਨੀ ਦੇ ਚਰਨਾਂ ਦੀ ਧੂੜ ਬਣ ਗਿਆ, ਇਹ ਸਾਰਾ ਆਕਾਰ ਉਹਦਾ ਹੈ, ਤੇ ਸਭ ਦੀ ਧੂੜ ਬਣ ਗਏ। ਫੇਰ ਮਿਸਾਲ ਦਿੰਦੇ ਹੋਏ ਕਿਹਾ, ਕਹਿਣ ਲੱਗੇ, ਜਿਸ ਵਕਤ ਭਾਈ ਕਨ੍ਹਈਆ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਧੂੜ ਬਣ ਗਿਆ, ਜਿਸ ਵਕਤ ਭਾਈ ਨੰਦ ਲਾਲ ਜੀ ਦਸਵੇਂ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣ ਗਏ, ਤਾਂ ਫਿਰ ਸਾਰੀ ਲੁਕਾਈ ਦੇ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਲਾਵਾ ਕੋਈ ਨਜ਼ਰ ਆਉਂਦਾ ਉਹਨਾਂ ਨੂੰ? ਭਾਈ ਕਨ੍ਹਈਏ ਨੂੰ ਦੁਸ਼ਮਣ ਔਰ ਦੋਸਤ, ਸ਼ਤਰੂ ਔਰ ਮਿੱਤਰ ਦੋਨਾਂ ਵਿੱਚ ਦਸ਼ਮੇਸ਼ ਪਿਤਾ ਨਜ਼ਰ ਆ ਰਹੇ, ਸਭ ਦੀ ਸੇਵਾ ਕਰ ਰਹੇ ਹੈ, ਸਭ ਨੂੰ ਜਲ ਛਕਾ ਰਹੇ ਹੈ, ਕਿਉਂਕਿ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਨਜ਼ਰ ਆ ਰਹੇ ਹਨ, ਭਾਈ ਨੰਦ ਲਾਲ ਜੀ ਨੂੰ ਨਜ਼ਰ ਆ ਰਹੇ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਸਭ ਦੇ ਵਿੱਚ ਆਪਣਾ ਸਤਿਗੁਰੂ ਨਜ਼ਰ ਆ ਰਹੇ। ਕਹਿਣ ਲੱਗੇ, ਕਾਕਾ ਦੇਖ, ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਦੀ ਧੂੜ ਬਣ ਕੇ ਉਹ ਸਵਾਦ ਆ ਰਿਹਾ, ਕਿਉਂਕਿ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਦੀ ਧੂੜ ਬਣ ਗਏ ਹਨ, ਤੇ ਬਾਬਾ ਨੰਦ ਸਿੰਘ ਸਾਹਿਬ ਸਰਵ ਵਿਆਪਕ ਹਨ, ਸਭ ਦੇ ਵਿੱਚ ਸਮਾਏ ਹੋਏ ਹਨ, ਤੇ ਮੈਂ ਸਾਰੀ ਇਹ ਲੁਕਾਈ ਦੀ ਰੇਨਕਾ ਬਣ ਚੁੱਕੀ ਹੈ। ਆਪਣੇ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਓ, ਤੇ ਜਿਸ ਤਰ੍ਹਾਂ ਉਹ ਭਗਵਾਨ ਕ੍ਰਿਸ਼ਨ ਜੇ ਉਹ ਇੱਕ ਇਨਕਾ ਚੌਲ ਖਾ ਕੇ ਤ੍ਰਿਪਤ ਹੋ ਗਏ ਹੈ, ਤੇ ਸਾਰੀ ਲੁਕਾਈ ਤ੍ਰਿਪਤ ਹੋ ਗਈ ਹੈ, ਤੇ ਜੇ ਜਿਸ ਦਿਨ ਇਸ ਕਾਬਲ ਹੋ ਜਾਓ ਕਿ ਗੁਰੂ ਨਾਨਕ ਪ੍ਰਸ਼ਾਦਾ ਛਕ ਲੈ, ਗੁਰੂ ਨਾਨਕ ਭੋਗ ਲਾ ਦੇ, ਜਿਸ ਦਿਨ ਬਾਬਾ ਨੰਦ ਸਿੰਘ ਭੋਗ ਲਾ ਦੇ, ਤਾਂ ਪੂਰੀ ਸ੍ਰਿਸ਼ਟੀ ਦਾ ਬ੍ਰਹਮ ਭੋਜ ਹੋ ਜਾਂਦਾ ਕਾਕਾ। ਨਹੀਂ ਤਾਂ ਆਦਮੀ 500, 700, 1000 ਜਿਨਿਆਂ ਨੂੰ ਨਹੀਂ ਛਕਾ ਸਕਦਾ, 1000 ਜਿਨਿਆਂ ਨੂੰ ਪ੍ਰਸੰਨ ਨਹੀਂ ਕਰ ਸਕਦਾ, ਉਹਨਾਂ ਦੇ ਚਰਨਾਂ ਦੀ ਧੂੜ ਨਹੀਂ ਬਣ ਸਕਦਾ, ਪਰ ਸਤਿਗੁਰੂ ਦੇ ਚਰਨਾਂ ਦੀ ਧੂੜ ਬਣਨ ਦੇ ਨਾਲ ਸਭ ਦੇ ਚਰਨਾਂ ਦੀ ਧੂੜ ਬਣ ਜਾਂਦੀ।
ਇੱਕ ਧੂੜ ਤੇਰਿਆਂ ਚਰਨਾਂ ਦੀ ਮਸਤਕ ਤੇ ਲਾ ਕੇ ਬਹਿ ਗਏ ਹਾਂ, ਇੱਕ ਧੂੜ ਤੇਰਿਆਂ ਚਰਨਾਂ ਦੀ ਮਸਤਕ ਤੇ ਲਾ ਕੇ ਬਹਿ ਗਏ ਹਾਂ, ਸਭ ਪਿਛਲੀ ਪੀਤੀ ਉਤਰ ਗਈ, ਇੱਕ ਨਸ਼ਾ ਚੜਾ ਕੇ ਬਹਿ ਗਏ ਹਾਂ, ਸਭ ਪਿਛਲੀ ਪੀਤੀ ਉਤਰ ਗਈ, ਇੱਕ ਨਸ਼ਾ ਚੜਾ ਕੇ ਬਹਿ ਗਏ ਹਾਂ, ਸਭ ਪਿਛਲੀ ਪੀਤੀ ਉਤਰ ਗਈ, ਇੱਕ ਨਸ਼ਾ ਚੜਾ ਕੇ ਬਹਿ ਗਏ ਹਾਂ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ। ਮੈਨੂੰ ਬਖਸ਼ੋ ਦਾ ਗਰੀਬੀ ਦੀ ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ ਬਾਬਾ ਜੀ ਮੇਰੇ ਬਾਬਾ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ ਮੇਰੇ ਬਾਬਾ ਜੀ ਮੇਰੇ ਬਾਬਾ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ
ਮੇਰੇ ਬਾਬਾ ਜੀ 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 ਮੇਰੇ ਬਾਬਾ ਜੀ
ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ ਬਾਬੇ ਨੰਦ ਸਿੰਘ ਨੂੰ ਮੈਂ ਗਰੀਬੀ ਦਾ ਖੁਦਾ ਨਾ ਆਖਾਂ ਤਾਂ ਕੀ ਆਖਾਂ ਬਾਬੇ ਨੰਦ ਸਿੰਘ ਨੂੰ ਮੈਂ ਗਰੀਬੀ ਦਾ ਖੁਦਾ ਨਾ ਆਖਾਂ ਤਾਂ ਕੀ ਆਖਾਂ ਬਾਬੇ ਨੰਦ ਸਿੰਘ ਨੂੰ ਮੈਂ ਗਰੀਬੀ ਦਾ ਦਾਤਾਰ ਨਾ ਆਖਾਂ ਤਾਂ ਕੀ ਆਖਾਂ ਬਾਬੇ ਨੰਦ ਸਿੰਘ ਨੂੰ ਮੈਂ ਗਰੀਬੀ ਦਾ ਖੁਦਾ ਨਾ ਆਖਾਂ ਤਾਂ ਕੀ ਆਖਾਂ ਬਾਬੇ ਨੰਦ ਸਿੰਘ ਨੂੰ ਮੈਂ ਗਰੀਬੀ ਦਾ ਦਾਤਾਰ ਨਾ ਆਖਾਂ ਤਾਂ ਕੀ ਆਖਾਂ ਨਿਰੰਕਾਰ ਰੂਪ ਬਾਬੇ ਨੰਦ ਸਿੰਘ ਨੂੰ ਨਿਰੰਕਾਰ ਨਾ ਆਖਾਂ ਤਾਂ ਕੀ ਆਖਾਂ ਨਿਰੰਕਾਰ ਰੂਪ ਬਾਬੇ ਨੰਦ ਸਿੰਘ ਨੂੰ ਨਿਰੰਕਾਰ ਨਾ ਆਖਾਂ ਤਾਂ ਕੀ ਆਖਾਂ ਨਿਰੰਕਾਰ ਰੂਪ ਬਾਬੇ ਨੰਦ ਸਿੰਘ ਨੂੰ ਨਿਰੰਕਾਰ ਨਾ ਆਖਾਂ ਤਾਂ ਕੀ ਆਖਾਂ ਬਾਬੇ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਮੈਨੂੰ ਬਖਸ਼ੋ ਦਾ ਗਰੀਬੀ ਦੀ ਬਾਬਾ